ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਵਾਹਿਗੁਰੂ ਜੀ ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਾਗਤ ਤਰਾਇਆ ਜਨ ਆਵਣ ਕੈ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੱਜਣ ਮੇਰੇ ਰੰਗੂਲੇ ਜਾਏ ਸੁਤੇ ਜੀ ਰਾਨ ਹਮ ਪੀ ਵੰਜਾ ਡੁੰਮਨੀ ਰੋਮਾ ਚੀਨੀ ਬਾਣ ਬੇਸਮਾਰ ਅਥਾ ਅਗਣਤ ਅਤੁਲੈ ਜਿਉਂ ਬਲਾਵ ਹੋ ਤਿਉ ਨਾਨਕ ਦਾਸ ਬੋਲੈ ਸਾਹਿਬੇ ਕਮਾਲ ਸਾਹਿਬੇ ਇਕਬਾਲ ਸਾਹਿਬੇ ਦੋ ਆਲਮ ਸਰਵਰ ਏ ਕੈਨਾਤ ਹਾਜਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਚਾਵਰ ਛਤਰ ਤਖ਼ਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸ਼ਬਦ ਗੁਰੂ ਬਾਣੀ ਗੁਰੂ ਸੱਚ ਗੁਰੂ ਸਮਰੱਥ ਗੁਰੂ ਐਸੀ ਮਹਿਮਾ ਵਡਿਆਈ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਹੈ ਗੁਰਮਤ ਵਿਚਾਰ ਦਾ ਅੱਜ ਭਾਈ ਮਰਦਾਨਾ ਜੀ ਤਿਨ੍ਹਾਂ ਦਾ ਅਕਾਲ ਚਲਾਣਾ ਦਿਵਸ ਹੈ ਸੋ ਇਸ ਦੇ ਸੰਬੰਧ ਵਿੱਚ ਹੀ ਆਪਾਂ ਕੁਝ ਵਿਚਾਰਾਂ ਕਰਨ ਦਾ ਯਤਨ ਕਰਾਂਗੇ ਸੋ ਇੱਕ ਵਾਰ ਅਸੀਸ ਰੂਪ ਵਿੱਚ ਸਾਰੀ ਸੰਗਤ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਏ ਭੋਏ ਕੀ ਤਲਵੰਡੀ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਿਨ੍ਹਾਂ ਦਾ ਪਾਵਨ ਪ੍ਰਕਾਸ਼ ਹੋਇਆ ਉਸੇ ਨਗਰ ਦੇ ਰਹਿਣ ਵਾਲੇ ਭਾਈ ਬਾਦਰਾ ਜੀ ਇਹ ਮਰਾਸੀ ਘਰਾਣੇ ਦੇ ਨਾਲ ਸੰਬੰਧਿਤ ਸਨ ਤੇ ਮਰਾਸੀ ਦਾ ਅਰਥ ਹੁੰਦਾ ਵਿਰਾਸਤ ਨੂੰ ਸਾਂਭਣ ਵਾਲਾ ਤੇ ਮਿਰਾਸ ਦਾ ਅਰਥ ਹੁੰਦਾ ਵਿਰਾਸਤ ਪਿਤਾ ਪੁਰਖੀ ਵਿਰਾਸਤ ਨੂੰ ਸਾਂਭਣ ਵਾਲੇ ਨੂੰ ਮਿਰਾਸੀ ਕਹਿੰਦੇ ਨੇ ਤਾਂ ਭਾਈ ਬਾਦਰੇ ਦੇ ਘਰ ਵਿੱਚ ਇਹ ਭਾਈ ਮਰਦਾਨੇ ਦਾ ਆਉਣਾ ਹੋਇਆ ਜੋ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਸਰੀਰਕ ਉਮਰ ਕਰਕੇ 9 ਕੁ ਸਾਲ ਵੱਡੇ ਸਨ ਇੱਕ ਦਿਨ ਕੀ ਹੋਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਰੀਰ ਕਰਕੇ ਛੋਟੇ ਨੇ ਗੁਰੂ ਸਰਵਗ ਹੈ ਪਰ ਉਹ ਬੱਚਿਆਂ ਵਾਂਗ ਵਿਚਰ ਰਿਹਾ ਬੱਚਿਆਂ ਵਾਂਗ ਕਿਉਂਕਿ ਸਰੀਰ ਦਾ ਧਰਮ ਹੈ ਨਾ ਸਰੀਰ ਤੇ ਬਚਪਨ ਵੀ ਆਉਂਦਾ ਸਰੀਰ ਤੇ ਜਵਾਨੀ ਵੀ ਆਉਂਦੀ ਹੈ ਤੇ ਸਰੀਰ ਤੇ ਬੁਢੇਪਾ ਵੀ ਆਉਂਦਾ ਸਰੀਰ ਦਾ ਆਪਣਾ ਧਰਮ ਹੈ ਤਾਂ ਉਹ ਵਕਤ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਸਰੀਰਕ ਉਮਰ ਹੈ ਉਹ ਕਰੀਬ ਕਰੀਬ 2-3 ਸਾਲ ਦੀ ਲਿਖੀ ਹੈ ਮੋਹਸਨ ਫਾਨੀ ਇੱਕ ਮੁਸਲਮਾਨ ਰਾਈਟਰ ਹੋਇਆ ਉਹਨੇ ਬੜੀ ਭਾਵਨਾ ਦੇ ਵਿੱਚ ਆ ਕੇ ਵਾਰਤਾ ਲਿਖੀ ਕਹਿੰਦੇ ਇੱਕ ਦਿਨ ਕੀ ਹੋਇਆ ਭਾਈ ਮਰਦਾਨਾ ਇਹ ਆਪਣੇ ਪਿਤਾ ਭਾਈ ਬਾਦਰੇ ਦੇ ਨਾਲ ਜਾਇਆ ਕਰਦਾ ਸੀ ਕੰਮ ਕੀ ਸੀ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਆਈ ਹੈ ਉੱਥੇ ਜਾ ਕੇ ਇਹਨਾਂ ਨੇ ਆਪਣੀ ਰਬਾਬ ਵਜਾਉਣੀ ਕੋਈ ਇਹਨਾਂ ਨੂੰ ਦਾਣੇ ਦੇ ਦਿੰਦਾ ਕੋਈ ਕੱਪੜੇ ਦੇ ਦਿੰਦਾ ਕੋਈ ਮਾਇਆ ਦੇ ਦਿੰਦਾ ਕੋਈ ਖਾਣ ਵਾਸਤੇ ਮਠਿਆਈਆਂ ਦੇ ਦਿੰਦਾ ਇਸ ਤਰ੍ਹਾਂ ਇਹਨਾਂ ਦਾ ਗੁਜ਼ਾਰਾ ਚੱਲਦਾ ਸੀ। ਤਾਂ ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਦੇ ਘਰ ਅੱਗੋਂ ਦੀ ਗੁਜ਼ਰਨ ਲੱਗਿਆ, ਇਹ ਨਹੀਂ ਵੇਖਿਆ ਕਿ ਅੰਦਰ ਇੱਕ ਬੱਚਾ ਰਿੜ ਰਿਹਾ ਹੈ। ਹੌਲੀ ਹੌਲੀ ਇਹਨੇ ਤਾਰ ਛੇੜਤੀ ਰਬਾਬ ਦੀ। ਜਦੋਂ ਰਬਾਬ ਵੱਜੀ ਨਾ, ਤਾਂ ਗੁਰੂ ਨਾਨਕ ਮਹਾਰਾਜ ਉਹ ਵਕਤ ਰਿੜਦੇ ਰਿੜਦੇ ਬਾਹਰ ਆ ਗਏ, ਦੇਹਲੀ ਤੇ ਬਹਿ ਗਏ ਜਿੱਥੋਂ ਇਹਨਾਂ ਦੀ ਮਿੱਤਰਤਾ ਸ਼ੁਰੂ ਹੋਈ ਹੈ। ਤਾਂ ਮਰਦਾਨਾ ਤਾਰ ਛੇੜੀ ਗਿਆ ਤੇ ਗੁਰੂ ਜੀ ਬੈਠੇ ਹਜੇ ਬਚਪਨ ਵਸਦਾ ਬਿਲਕੁਲ, ਉਹ ਸੁਣਦੇ ਗਏ ਨੇ, ਸੁਣੀ ਜਾ ਰਹੇ ਨੇ, ਸੁਣੀ ਜਾ ਰਹੇ ਨੇ। ਇਉਂ ਕਈ ਦਿਨ ਐਸੀ ਚੱਲਦਾ ਰਿਹਾ ਵੀ ਮਰਦਾਨੇ ਨੇ ਆਉਣਾ, ਉਹਨੇ ਘਰ ਦੇ ਅੱਗੇ ਆ ਕੇ ਤਾਰ ਛੇੜਦੀ, ਉਹਨਾਂ ਨੇ ਭੱਜੇ ਭੱਜਿਆਂ ਨੇ ਅੰਦਰੋਂ ਆਉਣਾ ਤੇ ਆ ਕੇ ਦੇਹਲੀ ਤੇ ਬਹਿ ਕੇ ਰਬਾਬ ਸੁਣਨੀ। ਇੱਕ ਦਿਨ ਕੀ ਹੋਇਆ, ਮਰਦਾਨੇ ਦਾ ਦਾਲ ਆ ਗਿਆ, ਮਾਤਾ ਤ੍ਰਿਪਤਾਂ ਉਹ ਕਿਸੇ ਆਪਣੇ ਰੁਝੇਵਿਆਂ ਵਿੱਚ ਰੁੱਝੇ ਹੋਏ ਨੇ, ਪਿਤਾ ਜੀ ਘਰ ਵਿੱਚ ਹੈ ਨਹੀਂ, ਬੇਬੇ ਨਾਨਕੀ ਉਹ ਵੀ ਕਿਤੇ ਆਹਰ ਲੱਗੇ ਹੋਏ ਨੇ। ਤੇ ਜਦੋਂ ਨਾਨਕ ਜੀ ਆਏ ਤਾਂ ਭਾਈ ਮਰਦਾਨੇ ਨੇ ਆਪਣੀ ਉਂਗਲ ਪਕੜਾ ਕੇ ਕਹਿੰਦੇ ਚੱਲ ਅੱਜ ਮੇਰੇ ਘਰ ਚੱਲੀਏ, ਅੱਜ ਮੇਰੇ ਘਰ ਲੈ ਕੇ ਜਾਣਾ ਤੈਨੂੰ। ਤਾਂ ਹੁਣ ਤੁਰੇ ਜਾ ਰਹੇ ਨੇ ਤਲਵੰਡੀ ਦੀਆਂ ਗਲੀਆਂ ਵਿੱਚ। ਤੇ ਜਦੋਂ ਭਾਈ ਮਰਦਾਨਾ ਲੈ ਕੇ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਘਰ ਪਹੁੰਚਿਆ ਤਾਂ ਭਾਈ ਮਰਦਾਨੇ ਦੀ ਮਾਤਾ ਬੋਲੀ, ਮਰ ਜਾਣਿਆ ਇਹ ਕੌਣ ਹੈ? ਕਹਿੰਦਾ ਇਹ ਵੀ ਖੱਤਰੀਆਂ ਦਾ ਕਾਕਾ ਹੈ, ਖੱਤਰੀਆਂ ਦਾ। ਮਹਿਤਾ ਕਲਿਆਣ ਚੰਦ ਪਟਵਾਰੀ ਨੇ ਨਾ ਜਿਹੜੇ ਆਪਣੇ ਨਗਰ ਦੇ, ਜਿਹਨਾਂ ਦੀ ਮਹਿਮਾ ਜਿਹਨਾਂ ਦੀ ਸੋਭਾ ਸਾਰੇ ਇਲਾਕੇ ਚ ਫੈਲੀ ਹੋਈ ਹੈ, ਉਹਦਾ ਪੁੱਤ ਹੈ ਇਹ। ਉਹ ਕਹਿਣ ਲੱਗੇ ਵੀ ਜਿਹਨਾਂ ਇਨੀ ਪੈਰੀ ਵਾਪਸ ਮੁੜ ਜਾ, ਇਨੀ ਪੈਰੀ ਵਾਪਸ ਮੁੜ ਜਾ, ਜਿੱਥੋਂ ਇਹਨੂੰ ਲੈ ਕੇ ਆਇਆ ਉੱਥੇ ਛੱਡਿਆ। ਕਹਿਣ ਲੱਗਿਆ ਮਾਤਾ ਕਿਉਂ, ਅੰਮਾ ਮੈਨੂੰ ਇਹ ਕਿਉਂ ਕਹਿਣੀ ਹੈ? ਉਹ ਕਹਿਣ ਲੱਗੀ ਇਹ ਵੱਡੀ ਜਾਤ ਵਾਲਿਆਂ ਦਾ ਕੱਕ ਹੈ। ਉਹ ਵਕਤ ਬੰਧਨ ਬਹੁਤ ਸੀ ਜਾਤ ਪਾਤ ਦਾ, ਇਹ ਵੱਡੀ ਜਾਤ ਵਾਲਿਆਂ ਦਾ ਕੱਕ ਹੈ, ਕੱਲ ਨੂੰ ਇੱਥੇ ਨਗਰ ਪੰਚਾਇਤ ਇਕੱਠੀ ਹੋਜੂ ਆਪਣੇ ਤੇ ਵੀ ਤੁਸੀਂ ਬੱਚੇ ਨੂੰ ਘਰੇ ਕਿਉਂ ਲੈ ਗਏ, ਆਪਾਂ ਨੀਵੀਂ ਜਾਤ ਦੇ ਹਾਂ ਵੱਡੀ ਜਾਤ ਦਾ, ਜਾਂ ਇਹਨੂੰ ਛੱਡ ਕੇ ਆ। ਤਾਂ ਭਾਈ ਮਰਦਾਨਾ ਉਹ ਵਕਤ ਵਾਪਸ ਆਏ ਤੇ ਤੁਰੇ ਆ ਰਹੇ ਨੇ, ਹੁਣ ਗੱਲਾਂ ਹੋਣ ਲੱਗ ਗਈਆਂ। ਤੇ ਉਹ ਗੱਲਾਂ ਇਹ ਸੰਸਾਰ ਦੀਆਂ ਨਹੀਂ, ਉਹ ਹੋਰ ਦੁਨੀਆਂ ਦੀਆਂ ਗੱਲਾਂ ਨੇ, ਜਿੱਥੇ ਜਾ ਕੇ ਸਿੱਖ ਤੇ ਗੁਰੂ ਦਾ ਨਾਤਾ ਬਣਦਾ। ਤਾਂ ਭਾਈ ਮਰਦਾਨਾ ਬੋਲਿਆ, ਕਹਿੰਦਾ ਵੀ ਅੱਜ ਮੇਰਾ ਦਾਲ ਆ ਗਿਆ, ਮੈਂ ਆਪਣੀ ਉਂਗਲ ਪਕੜਾ ਕੇ ਤੈਨੂੰ ਆਪਣੇ ਘਰ ਵਿੱਚ ਲੈ ਕੇ ਆਇਆ, ਤੇ ਤੂੰ ਕੀ ਕਰੇਗਾ ਮੇਰੇ ਲਈ? ਮੈਂ ਤਾਂ ਜਿੰਨਾ ਕੁ ਮੇਰੇ ਤੋਂ ਹੋਇਆ ਮੈਂ ਕਰ ਲਿਆ, ਤੂੰ ਮੇਰੇ ਲਈ ਕੀ ਕਰੇਗਾ? ਤਾਂ ਉਮਰ ਭਾਵੇਂ ਛੋਟੀ ਸੀ, ਗੁਰੂ ਦਾ ਅੰਦਰੋਂ ਸਰਬੱਗ ਰੂਪ ਬੋਲਿਆ, ਕਹਿੰਦਾ ਜਿਸ ਦਿਨ ਮੇਰਾ ਸਮਾਂ ਆਇਆ ਤੈਨੂੰ ਮੈਂ ਆਪਣੇ ਘਰੇ ਲੈ ਜੂ, ਤੈਨੂੰ ਆਪਣੇ ਘਰੇ ਲੈ ਜੂ। ਪਰ ਇੱਟਾਂ ਦੇ ਘਰ ਦੀ ਮੈਂ ਗੱਲ ਨਹੀਂ ਕਰਦਾ, ਜਿਹੜਾ ਇੱਟਾਂ ਦਾ ਘਰ ਬਣਿਆ ਹੋਇਆ ਇਹਦੀ ਗੱਲ ਨਹੀਂ ਮੈਂ ਕਰਦਾ, ਜਿਹੜਾ ਮੇਰਾ ਆਪਣਾ ਘਰ ਹੈ ਨਿੱਜ ਘਰ, ਤੈਨੂੰ ਉੱਥੇ ਲੈ ਜੂ, ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹੂ, ਫਿਰ ਮੈਂ ਤੈਨੂੰ ਉੱਥੇ ਲੈ ਜੂ ਜਿਸ ਦਿਨ ਸਮਾਂ ਬਣਿਆ। ਤਾਂ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾ ਹੁਣ ਉਹਨਾਂ ਨੇ ਜਾਗਤ ਜਲੰਦੇ ਨੂੰ ਉਤਾਰਨਾ ਸੀ, ਉਹਦੇ ਵਾਸਤੇ ਗੁਰੂ ਆਇਆ। ਉਹ ਅਕਾਲ ਪੁਰਖ ਪਰਮਾਤਮਾ ਨੇ ਰੂਪ ਕਿਉਂ ਧਾਰਿਆ ਸੀ? ਜਾਗਤ ਜਲੰਦੇ ਨੂੰ ਤਾਰਨ ਵਾਸਤੇ। ਤਾਂ ਨਾਲ ਸਾਥੀ ਚਾਹੀਦਾ ਸੀ, ਚੁਣਿਆ ਕੌਣ? ਭਾਈ ਮਰਦਾਨਾ। ਜਦੋਂ ਅੱਜ ਚੱਲੇ ਨੇ ਨਾ ਤਲਵੰਡੀ ਤੋਂ, ਮਰਦਾਨੇ ਨੂੰ ਲੈਣ ਘਰੇ ਗਏ, ਜਾ ਕੇ ਆਵਾਜ਼ ਮਾਰੀ, ਮਰਦਾਨਿਆ ਬਾਹਰ ਆ। ਅੰਦਰੋਂ ਆਵਾਜ਼ ਪਈ, ਭਾਈ ਮਰਦਾਨੇ ਦੀ ਮਾਂ ਕਹਿਣ ਲੱਗੀ, ਮਰ ਜਾਣਿਆ ਤੈਨੂੰ ਨਾਨਕ ਲੈਣ ਆਇਆ। ਗੁਰੂ ਨਾਨਕ ਮਹਾਰਾਜ ਨੇ ਹੁਣ ਭਾਈ ਮਰਦਾਨਾ ਜੀ ਦੀ ਮਾਤਾ ਜੀ ਨਾਲ ਗੱਲ ਕਰਨ ਲੱਗੇ, ਕਹਿਣ ਲੱਗੇ ਐ ਮਾਂ, ਹਰ ਮਾਂ ਆਪਣੇ ਪੁੱਤ ਦਾ ਨਾਮ ਬਹੁਤ ਸੋਚ ਕੇ ਵਧੀਆ ਤੋਂ ਵਧੀਆ ਰੱਖਦੀ ਹੈ, ਵਧੀਆ ਤੋਂ ਵਧੀਆ। ਪੁੱਤ ਦਾ ਮੂੰਹ ਲਿਬੜਿਆ ਜਾ ਹੁੰਦਾ, ਨੱਕ ਵਗਦਾ, ਅੱਖਾਂ ਚੋਂ ਹੰਝੂ ਗਿਰਦੇ ਨੇ, ਉਹ ਫੇਰ ਵੀ ਕਹਿੰਦੀ ਹੈ ਤਾਂ ਮੇਰਾ ਚੰਨ ਹੈ, ਮਮਤ ਹੈ ਨਾ ਮਾਂ ਦੀ, ਇਹ ਤਾਂ ਮੇਰਾ ਚੰਨ ਹੈ। ਪਰ ਤੁਸੀਂ ਆਪਣੇ ਪੁੱਤ ਦਾ ਨਾਮ ਇਹ ਮਰ ਜਾਣਾ ਕਿਉਂ ਰੱਖਿਆ? ਕਹਿਣ ਲੱਗੀ, ਨਾਨਕ ਕੀ ਦੱਸਾਂ, ਮੇਰੇ ਘਰ ਵਿੱਚ ਅੱਲਾ ਨੇ 7 ਪੁੱਤਰ ਭੇਜੇ ਪਰ ਕੋਈ ਵੀ ਮੇਰੇ ਵਿਹੜੇ ਵਿੱਚ ਖੇਡ ਨਹੀਂ ਸਕਿਆ। 7 ਪੁੱਤਰ ਭੇਜੇ ਮੇਰੇ ਘਰ ਵਿੱਚ, ਕੋਈ ਵੀ ਨਹੀਂ ਖੇਡਿਆ, ਸਾਰੇ ਅੱਲਾ ਨੂੰ ਪਿਆਰੇ ਹੋ ਗਏ। ਮੈਨੂੰ ਲੱਗਦਾ ਵੀ ਇਹਨੇ ਵੀ ਨਹੀਂ ਰਹਿਣਾ, ਮੈਨੂੰ ਲੱਗਦਾ ਇਹਨੇ ਵੀ ਨਹੀਂ ਰਹਿਣਾ। ਮੈਂ ਆਪਣਾ ਮਨ ਸਮਝਾਉਣ ਲਈ ਇਹਦਾ ਨਾਮ ਰੱਖ ਦਿੱਤਾ ਮਰ ਜਾਣਾ। ਉਸ ਵਿਹੜੇ ਵਿੱਚ ਗੁਰੂ ਨਾਨਕ ਬੋਲੇ, ਐ ਮਾਂ, ਤੇਰਾ ਪੁੱਤ ਮਰੇਗਾ ਨਹੀਂ, ਤੂੰ ਮਰ ਜਾਣਾ ਕਹਿਣੀ ਹੈ, ਮੈਂ ਕਹਿਣਾ ਮਰਦਾ ਜਮਾ ਨਾ, ਮਰਦਾ ਨਾ, ਇਹ ਕਦੇ ਨਹੀਂ ਮਰੇਗਾ। ਜਿੰਨੀ ਦੇਰ ਤੱਕ ਨਾਨਕ ਦਾ ਨਾਮ ਰਹੇਗਾ ਉਨੀ ਦੇਰ ਤੱਕ ਮਰਦਾਨੇ ਦਾ ਨਾਮ ਵੀ ਨਾਲ ਰਹੇਗਾ। ਕੋਈ ਵੀ ਇਤਿਹਾਸ ਦੀ ਤੁਸੀਂ ਸਾਖੀ ਪੜੋ, ਕੋਈ ਵੀ ਗੁਰੂ ਨਾਨਕ ਮਹਾਰਾਜ ਦੀ ਨਾ ਕੋਈ ਸਾਖੀ ਚੱਕ ਲਓ ਤੁਸੀਂ, ਉਹ ਉਨੀ ਦੇਰ ਪੂਰੀ ਹੋ ਨਹੀਂ ਹੁੰਦੀ ਜਿੰਨੀ ਦੇਰ ਤੱਕ ਮਰਦਾਨੇ ਦਾ ਨਾਮ ਵਿੱਚ ਨਹੀਂ ਆਉਂਦਾ। ਮਰਦਾਨਾ ਵਿੱਚ ਆਉਂਦਾ ਨਾ। ਹੁਣ ਭਾਈ ਮਰਦਾਨਾ ਕੀ ਸੀ? ਇੱਕ ਬਹਾਨਾ ਸੀ, ਜ਼ਰੀਆ ਸੀ ਸੰਸਾਰ ਨੂੰ ਉਤਾਰਨ ਦਾ। ਜਦੋਂ ਭਾਈ ਮਰਦਾਨਾ ਕਹਿੰਦਾ ਸੀ ਪਾਤਸ਼ਾਹ ਵੀ ਮੈਨੂੰ ਤਾਂ ਭੁੱਖ ਲੱਗੀ ਹੈ, ਮੈਨੂੰ ਪਿਆਸ ਲੱਗੀ ਹੈ, ਉਹਨੇ ਚਲੇ ਜਾਣਾ, ਕੋਈ ਨਾ ਕੋਈ ਬਲਾ ਟੱਕਰ ਜਾਣੀ, ਉਹਦਾ ਉਧਾਰ ਹੋ ਜਾਣਾ। ਦਰਅਸਲ ਉਹ ਤਾਂ ਵਿਚਾਰਾ ਬਹਾਨਾ ਸੀ ਇੱਕ ਮਹਾਰਾਜ ਦੇ ਨਾਲ ਰਿਹਾ। ਤਾਂ ਪਾਤਸ਼ਾਹ ਕਹਿਣ ਲੱਗੇ, ਇਹ ਮਰੇਗਾ ਨਹੀਂ ਤੇਰਾ ਪੁੱਤ, ਬਲਕਿ ਉਹ ਕਹਿਣ ਲੱਗੀ, ਫਿਰ ਤੂੰ ਇਹਨੂੰ ਲੈਣ ਕਿਉਂ ਆਇਆ? ਹੋਰ ਵੀ ਤਾਂ ਤੇ ਤਲਵੰਡੀ ਵੱਸਦੀ ਹੈ, ਰਬਾਬ ਤਾਂ ਹੋਰ ਵੀ ਵਜਾਉਣ ਜਾਣਦੇ ਨੇ ਮਰਾਸੀਆਂ ਦੇ ਕਾਕੇ, ਤੂੰ ਇਹਨੂੰ ਕਿਉਂ ਲੈਣ ਆ ਗਿਆ? ਮਹਾਰਾਜ ਕਹਿਣ ਲੱਗੇ, ਮਾਂ, ਤੇਰੇ ਪੁੱਤ ਦੀ ਰਬਾਬ ਵਿੱਚ ਤਾਕਤ ਬਹੁਤ ਹੈ, ਜਦੋਂ ਵਜਾਉਂਦਾ ਨਾ ਰਬਾਬ, ਇਹਦੀਆਂ ਤਾਰਾਂ ਵਿੱਚ ਬਹੁਤ ਤਾਕਤ ਹੈ। ਕਹਿੰਦੀ, ਕਿੰਨੀ ਕੁ ਤਾਕਤ ਹੈ? ਉਹ ਕਿਹਾ ਨਾ ਵੀ ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ। ਹੁਣ ਮਾਂ ਕਹਿੰਦੀ ਵੀ ਕਿੰਨੀ ਕੁ ਤਾਕਤ ਹੈ? ਮਹਾਰਾਜ ਕਹਿਣ ਲੱਗੇ, ਇੰਨੀ ਤਾਕਤ ਹੈ ਵੀ ਇਹ ਤਾਂ ਮੁਰਦੇ ਖੜੇ ਕਰ ਦਿੰਦਾ, ਮੁਰਦੇ ਕਾਬਰਾਂ ਚੋਂ ਮੁਰਦੇ ਖੜੇ ਕਰ ਸਕਦਾ ਤੇਰਾ ਪੁੱਤ। ਕਹਿਣ ਲੱਗੀ, ਮੈਂ ਨਹੀਂ ਮੰਨਦੀ, ਜੇ ਮੇਰੇ ਪੁੱਤ ਦੀ ਰਬਾਬ ਵਿੱਚ ਇੰਨੀ ਤਾਕਤ ਹੈ, ਚੱਲ ਫਿਰ ਆਪਾਂ ਚੱਲੀਏ ਕਬਰਸਥਾਨ ਵਿੱਚ, ਮੁਰਦੇ ਖੜੇ ਕਰਕੇ ਵੇਖ ਲੈਂਦੇ ਹਾਂ। ਪਾਤਸ਼ਾਹ ਕਹਿਣ ਲੱਗੇ, ਜਿਹੜੇ ਮੁਰਦੇ ਮਾਂ ਤੂੰ ਸਮਝਦੀ ਆ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਦਰਅਸਲ ਜਿਹੜਾ ਮਨੁੱਖ ਹੈ ਨਾ, ਉਹ ਆਪਣੇ ਸਰੀਰ ਦੇ ਅੰਦਰ ਹੀ ਮਰ ਚੁੱਕਿਆ। ਆ ਸਰੀਰ ਕੀ ਹੈ? ਕਬਰ ਹੈ ਨਾ, ਇਹ ਵੀ ਮਿੱਟੀ ਹੈ। ਜਿਹਦੀ ਸੁਰਤ ਇਹਦੇ ਵਿੱਚ ਗਿਰ ਗਈ, ਇਹਦੇ ਵਿੱਚ ਹੀ ਡੁੱਬ ਗਈ, ਸਰੀਰ ਵਿੱਚ, ਸਰੀਰ ਦੇ ਰਸਾਂ ਕਸਾਂ ਵਿੱਚ, ਸਰੀਰ ਦੇ ਵਿਕਾਰਾਂ ਵਿੱਚ, ਖਾਣ ਪੀਣ ਤੱਕ, ਇਹਦੀ ਸਜਾਵਟ ਤੱਕ, ਇੱਥੇ ਸੁਰਤ ਖੜੀ ਹੈ ਜਿਹਦੀ। ਤਾਂ ਆਪਾਂ ਕੀ ਕਹਿ ਸਕਦੇ ਹਾਂ ਵੀ ਉਹ ਸਰੀਰ ਦੀ ਕਬਰ ਦੇ ਵਿੱਚ ਦਫਨਾਇਆ ਪਿਆ। ਜਿਹੜੀ ਕਬਰ ਦੀ ਗੱਲ ਮਾਂ ਤੂੰ ਕਰਦੀ ਆ, ਮੈਂ ਉਹਦੀ ਗੱਲ ਨਹੀਂ ਕਰਦਾ। ਬੜੀ ਮਨੁੱਖਤਾ ਆਪਣੇ ਸਰੀਰ ਦੇ ਵਿੱਚ ਹੀ ਮਰ ਚੁੱਕੀ ਹੈ, ਉਹਨਾਂ ਨੂੰ ਮੈਂ ਬਾਹਰ ਕੱਢਣਾ, ਉਹ ਮੁਰਦੇ ਖੜੇ ਕਰਨੇ ਆ, ਉਹ ਮੁਰਦੇ ਜਿਉਂਦੇ ਕਰਨੇ ਆ ਅਸੀਂ, ਭਾਵ ਕਿ ਨਵਾਂ ਜੀਵਨ ਦੇਣਾ ਸੰਸਾਰ ਨੂੰ, ਤੇ ਉਹਦੇ ਲਈ ਮੈਨੂੰ ਤੇਰੇ ਪੁੱਤ ਦੀ ਲੋੜ ਹੈ, ਇਹਨੂੰ ਮੈਂ ਨਾਲ ਲੈ ਕੇ ਜਾਣਾ। ਹੁਣ ਭਾਈ ਮਰਦਾਨੇ ਨੂੰ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਲੈ ਕੇ ਚੱਲੇ ਨੇ। ਤਕਰੀਬਨ 50 ਸਾਲ, ਕਹਿਣਾ ਸੌਖਾ ਹੈ, 50 ਸਾਲ ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਦੇ ਨਾਲ ਰਿਹਾ, 50 ਸਾਲ। ਤੇ ਇਹਨਾਂ 4 ਉਦਾਸੀਆਂ ਵਿੱਚ ਵੱਡੇ ਵੱਡੇ ਅਮੀਰ ਆਦਮੀ ਭਾਈ ਮਰਦਾਨੇ ਨੂੰ ਮਿਲੇ ਨੇ। ਬਾਬਰ ਉਹ ਵੀ ਮਿਲਿਆ, ਉਹ ਵਕਤ ਦਾ ਹੁਕਮਰਾਨ ਹੈ। ਫਿਰ ਮਲਕ ਭਾਗੋ ਵੀ ਮਿਲਿਆ, ਸ਼ਿਵਨਾਭ ਰਾਜਾ ਸੰਗਲਾਦੀਪ ਦਾ ਉਹ ਵੀ ਮਿਲਿਆ, ਭਾਈ ਮਨਸੁਖ ਬਹੁਤ ਵੱਡਾ ਵਪਾਰੀ ਸੀ ਉਹ ਵੀ ਮਿਲਿਆ, ਭਾਈ ਭਗੀਰਥ ਉਹ ਵੀ ਮਲਸੀਹਾਂ ਦਾ ਵੱਡਾ ਚੌਧਰੀ ਸੀ ਉਹ ਵੀ ਮਿਲਿਆ, ਤੇ ਸਾਲ ਸਰਾਏ ਜੌਹਰੀ ਪਟਨੇ ਦਾ ਉਹ ਵੀ ਬਹੁਤ ਵੱਡਾ ਅਮੀਰ ਸੀ ਉਹ ਵੀ ਮਿਲਿਆ। ਪਰ ਭਾਈ ਮਰਦਾਨੇ ਨੇ ਕਿਸੇ ਦੇ ਅੱਗੇ ਵੀ ਝੋਲੀ ਨਹੀਂ ਅੱਡੀ, ਕਿ ਮੈਂ ਗਰੀਬ ਹਾਂ, ਮਰਾਸੀਆਂ ਦਾ ਬੱਚਾ, ਮੈਨੂੰ ਬਹੁਤ ਸਾਲ ਹੋ ਗਏ ਨਾਨਕੇ ਦੇ ਨਾਲ ਰਹਿੰਦੇ ਹਾਂ, ਮੈਂ ਕਦੇ ਪਰਿਵਾਰ ਬਾਰੇ ਸੋਚੀ ਨਹੀਂ, ਮੇਰੀ ਧੀ ਵਿਆਹੁਣ ਵਾਲੀ ਆ, ਮੇਰੇ ਕਾਕੇ ਵਿਆਹੁਣ ਵਾਲੇ ਆ, ਨਹੀਂ ਨਹੀਂ, ਉਹਨੇ ਕਿਸੇ ਅੱਗੇ ਆਪਣੀ ਝੋਲੀ ਨਹੀਂ ਕੀਤੀ, ਉਹਨੇ ਜਦੋਂ ਵੀ ਮੰਗਿਆ ਗੁਰੂ ਨਾਨਕ ਮਹਾਰਾਜ ਤੋਂ ਮੰਗਿਆ, ਹੋਰ ਕਿਸੇ ਤੇ ਆਸ ਨਹੀਂ ਲਾਈ ਉਹਨੇ। ਔਰ ਗੁਰੂ ਨਾਨਕ ਮਹਾਰਾਜ ਨੇ ਜੋ ਉਹਨੂੰ ਸਤਿਕਾਰ ਦਿੱਤਾ ਨਾ, ਨੋਟ ਕਰਿਓ, ਕਿਤੇ ਵੀ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨੇ ਨੂੰ ਇਹ ਨਹੀਂ ਕਿਹਾ ਵੀ ਤੂੰ ਮੇਰਾ ਮਰੀਦ ਹੈ, ਤੂੰ ਮੇਰਾ ਚੇਲਾ, ਨਹੀਂ, ਤੂੰ ਮੇਰਾ ਨਗਰ ਨਿਵਾਸੀ ਕਹਿ ਕੇ ਆਵਾਜ਼ ਨਹੀਂ ਮਾਰੀ ਉਹਨੂੰ, ਜਾਂ ਚੇਲਾ ਕਹਿ ਕੇ ਹੀ ਨਹੀਂ ਬੁਲਾਇਆ, ਮਰੀਦ ਕਹਿ ਕੇ ਨਹੀਂ ਬੁਲਾਇਆ ਉਹਨੂੰ, ਉਹਨੂੰ ਮਿੱਤਰ ਵੀ ਨਹੀਂ ਕਿਹਾ। ਕੀ ਕਿਹਾ? ਤੂੰ ਮੇਰਾ ਭਾਈ ਹੈ, ਤੂੰ ਮੇਰਾ ਭਾਈ ਹੈ। ਤੇ ਹੈ ਕੌਣ ਸੀ? ਉਹ ਮੁਸਲਮਾਨ ਘਰਾਣੇ ਵਿੱਚੋਂ ਸੀ, ਭਾਈ ਮਰਦਾਨਾ ਮੁਸਲਮਾਨ ਘਰਾਣੇ ਵਿੱਚੋਂ ਹੈ। ਔਰ ਗੁਰੂ ਨਾਨਕ ਮਹਾਰਾਜ ਕਹਿੰਦੇ ਤੂੰ ਮੇਰਾ ਵੱਡਾ ਭਾਈ ਹੈ। ਕਿੱਡਾ ਸਤਿਕਾਰ ਦਿੱਤਾ ਉਹਨੂੰ ਭਾਈ ਮਰਦਾਨੇ ਨੂੰ। ਤੇ ਜਦੋਂ ਹੁਣ ਨਾਲ ਲੈ ਕੇ ਚੱਲੇ ਨਾ, ਰਬਾਬ ਮੰਗਾਈ। ਪਿਛਲੇ ਦਿਨਾਂ ਵਿੱਚ ਤੁਸੀਂ ਇਤਿਹਾਸ ਸੁਣਿਆ, ਮੈਂ ਜ਼ਿਆਦਾ ਇੱਧਰ ਸਮਾਂ ਨਹੀਂ ਲਾਉਣਾ, ਸੰਖੇਪ ਰੂਪ ਵਿੱਚ ਆਪਾਂ ਉਹੀ ਗੱਲ ਕਰੀਏ ਜਿਹਦੀ ਵਿਚਾਰ ਅਜੇ ਨਹੀਂ ਹੋਈ। ਭੈਰੂਆਣਾ ਨਗਰ ਤੋਂ ਭਾਈ ਫਰੰਦੇ ਤੋਂ ਰਬਾਬ ਮੰਗਾਈ ਸੀ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨੇ ਨੂੰ ਭੇਜ ਕੇ, ਤੇ ਰਬਾਬ ਆ ਗਈ ਤੇ ਹੁਣ ਚੱਲਣ ਲੱਗੇ ਨੇ ਸੁਲਤਾਨਪੁਰ ਲੋਧੀ ਤੋਂ। ਪਹਿਲੀ ਉਦਾਸੀ ਸ਼ੁਰੂ ਕੀਤੀ ਹੈ। ਤੇ ਜਿਹੜਾ ਪਹਿਲਾ ਪੜਾਅ ਸੀ ਨਾ ਗੁਰੂ ਨਾਨਕ ਮਹਾਰਾਜ, ਉਹ ਦਿਪਾਲਪੁਰ ਨਗਰ ਇੱਕ ਕੋੜੀ ਦੀ ਛੱਪਰੀ ਵਿੱਚ ਹੋਇਆ ਪਹਿਲਾ ਪੜਾਅ। ਤੇ ਭਾਈ ਮਰਦਾਨੇ ਨੇ ਵੀ ਨਹੀਂ ਕਿਹਾ ਵੀ ਮਹਾਰਾਜ ਵੀ ਆਪਾਂ ਤਾਂ ਹੁਣ ਘਰ ਛੱਡ ਕੇ ਚੱਲੇ ਹਾਂ, ਵੀ ਚਲੋ ਅੱਜ ਕਿਸੇ ਵੱਡੇ ਘਰ 'ਚ ਚੱਲਦੇ ਹਾਂ, ਪ੍ਰਸ਼ਾਦਾ ਪਾਣੀ ਛਕਾਂਗੇ, ਆਰਾਮ ਕਰਾਂਗੇ। ਨਹੀਂ 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 ਕਿਹਾ। ਜਿੱਥੇ ਗੁਰੂ ਨਾਨਕ ਮਹਾਰਾਜ ਉਹਨੂੰ ਲੈ ਗਏ ਨਾ, ਉੱਥੇ ਪਹੁੰਚ ਗਿਆ, ਨਾਲ ਗਿਆ। ਫਿਰ ਉਹ ਵਕਤ ਮਜ਼੍ਹਬੀ ਲੋਕ ਵੱਸਦੇ ਸੀ, ਮਜ਼੍ਹਬ ਹੀ, ਧਰਮ ਇੱਕ ਹੋਰ ਸ਼ਬਦ ਹੈ ਤੇ ਮਜ਼੍ਹਬ ਇੱਕ ਹੋਰ ਸ਼ਬਦ ਹੈ। ਮਜ਼੍ਹਬ ਕੱਟੜਤਾ ਵਿੱਚ ਆ ਜਾਂਦਾ ਤੇ ਜਿਹੜੀ ਧਰਮ ਹੈ ਇਹ ਕੱਟੜਤਾ ਨਹੀਂ ਸਿਖਾਉਂਦਾ, ਇਹ ਆਪਸੀ ਭਰਾਤਰੀ ਭਾਵ, ਆਪਸੀ ਇਕਸਾਰਤਾ, ਆਪਸੀ ਮਿਲਾਪ, ਆਪਸੀ ਪਿਆਰ ਦੀ ਗੱਲ ਕਰਦਾ। ਪਰ ਜਿਹੜਾ ਮਜ਼੍ਹਬ ਹੈ ਇਹ ਕੱਟੜਪੁਣੇ ਵਿੱਚ ਆ ਜਾਂਦਾ। ਉਹ ਵਕਤ ਧਰਮੀ ਲੋਕ ਘੱਟ ਸੀ ਤੇ ਮਜ਼੍ਹਬੀ ਜ਼ਿਆਦੇ ਸੀ। ਤਾਂ ਸਭ ਤੋਂ ਵੱਡਾ ਝਗੜਾ ਉਹ ਵਕਤ ਹਿੰਦੂਆਂ ਤੇ ਮੁਸਲਮਾਨਾਂ ਦਾ ਸੀ। ਗੁਰੂ ਨਾਨਕ ਮਹਾਰਾਜ ਨਾ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਚੱਲ। ਮਹਾਰਾਜ ਕਿੱਥੇ? ਕਹਿੰਦੇ ਵੀ ਅੱਜ ਆਪਾਂ ਮੰਦਰ ਚ ਜਾਣਾ, ਜਗਨਨਾਥਪੁਰੀ। ਹੁਣ ਭਾਈ ਮਰਦਾਨੇ ਨੇ ਥੋੜਾ ਕਿਹਾ ਵੀ ਮੈਂ ਤਾਂ ਮੁਸਲਮਾਨਾਂ ਦਾ ਕਾਕਾ, ਮੈਂ ਨਹੀਂ ਜਾਂਦਾ, ਵੀ ਸਾਡਾ ਤਾਂ ਝਗੜਾ ਸਾਡੇ ਘਰਾਣੇ ਦਾ। ਨਹੀਂ ਇਹ ਨਹੀਂ ਕਿਹਾ। ਪਾਤਸ਼ਾਹ ਲੈ ਗਏ, ਕਹਿੰਦੇ ਮਰਦਾਨਿਆ ਤੈਨੂੰ ਰਬਾਬ ਵਜਾਉਣੀ ਪੈਣੀ ਹੈ ਤੇ ਆਪਾਂ ਅੱਜ ਮੰਦਰ ਚ ਆਰਤੀ ਕਰਨੀ ਹੈ। ਕੀਤੀ ਹੈ ਨਾ ਮੰਦਰ ਚ ਆਰਤੀ? ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰੇ ਕਾ ਮੰਡਲ ਜਾਣਕ ਮੋਤੀ। ਉਹਨੇ ਮਹਾਰਾਜ ਨੂੰ ਇਨਕਾਰ ਨਹੀਂ ਕੀਤਾ, ਗਿਆ ਮੰਦਰ ਦੇ ਵਿੱਚ ਰਬਾਬ ਵੱਜੀ ਹੈ, ਭਾਈ ਮਰਦਾਨੇ ਨੇ ਵਜਾਈ ਰਬਾਬ, ਤੇ ਗੁਰੂ ਨਾਨਕ ਮਹਾਰਾਜ ਨੇ ਉਸਦੀ ਵੱਜਦੀ ਰਬਾਬ ਦੇ ਉੱਪਰ ਕੀਰਤਨ ਕੀਤਾ। ਫਿਰ ਅੱਗੇ ਚੱਲੋ, ਗੁਰੂ ਨਾਨਕ ਮਹਾਰਾਜ ਮੱਕੇ ਗਏ ਨੇ, ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂੰਜਾਂ ਵਾਂਗ ਮੁਸੱਲਾ ਧਾਰੀ। ਤੇ ਉੱਥੇ ਅੱਜ ਵੀ ਇਹ ਸਾਈਨ ਬੋਰਡ ਲੱਗੇ ਹੋਏ ਨੇ, ਲਿਖਿਆ ਹੋਇਆ ਕਿ ਇੱਥੇ ਕੋਈ ਗੈਰ ਮੁਸਲਮਾਨ ਨਹੀਂ ਆ ਸਕਦਾ। ਮੁਸਲਮਾਨ ਭਰਾ ਉਹ ਮੱਕੇ ਨੂੰ ਇੰਨਾ ਸਤਿਕਾਰ ਦਿੰਦੇ ਨੇ, ਇੰਨਾ ਸਤਿਕਾਰ ਦਿੰਦੇ ਨੇ ਕਿ ਉਹ ਦਿਸ਼ਾ ਵੱਲ ਨਾ ਕਦੇ ਵੀ ਮੁਸਲਮਾਨ ਪੈਰ ਕਰਕੇ ਨਹੀਂ ਸੌਂਦਾ, ਪੱਛਮ ਵੱਲ ਕਦੇ ਵੀ ਮੁਸਲਮਾਨ ਪੈਰ ਨਹੀਂ ਕਰੇਗਾ, ਨੋਟ ਕਰਿਓ। ਦੂਜਾ, ਕਦੇ ਵੀ ਉਧਰ ਨੂੰ ਬਾਥਰੂਮ ਨਹੀਂ ਕਰੇਗਾ। ਤੀਸਰਾ, ਕਦੇ ਵੀ ਉਧਰ ਨੂੰ ਕੁਰਲੀ ਨਹੀਂ ਕਰੇਗਾ ਜਿਹੜਾ ਮੁਸਲਮਾਨ ਹੈ। ਉਹ ਜਦੋਂ ਵੀ ਸਿਜਦਾ ਕਰਦਾ, ਨਮਾਜ਼ ਪੜ੍ਹਦੇ ਨਾ ਸਿਜਦਾ, ਉਹ ਪੱਛਮ ਵੱਲ ਕਰਦਾ। ਕਿਉਂ? ਵੀ ਸਾਡਾ ਅੱਲਾ, ਸਾਡਾ ਰੱਬ, ਸਾਡਾ ਕਾਲ ਪੁਰਖ ਇੱਧਰ ਹੀ ਹੈ, ਪੱਛਮ ਚ ਹੈ, ਪੱਛਮ ਦੇਸ਼, ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅਲੋਹ ਮਕਾਮਾ, ਇਹ ਉਹਨਾਂ ਦੇ ਵਿਚਾਰਧਾਰਾ। ਤੇ ਜਦੋਂ ਭਾਈ ਮਰਦਾਨਾ ਗਿਆ, ਹੁਣ ਗੈਰ ਮੁਸਲਮਾਨ ਉੱਥੇ ਨਹੀਂ ਜਾ ਸਕਦਾ, ਉਹ ਤੇ ਉਹੀ ਜਾ ਸਕਦਾ ਜਿਹੜਾ ਆਪਣੇ ਆਪ ਨੂੰ ਮੁਸਲਮਾਨ ਕਹਾਉਂਦਾ, ਹਜ਼ਰਤ ਮੁਹੰਮਦ ਸਾਹਿਬ ਵਿੱਚ ਵਿਸ਼ਵਾਸ ਰੱਖਦਾ, ਪਾ ਕੇ ਕੁਰਾਨ ਸ਼ਰੀਫ ਵਿੱਚ ਵਿਸ਼ਵਾਸ ਰੱਖਦਾ, ਉਹੀ ਜਾ ਸਕਦਾ। ਪਰ ਭਾਈ ਮਰਦਾਨੇ ਨੇ ਇਹ ਥੋੜਾ ਕਿਹਾ ਵੀ ਬਾਬਾ ਇੱਥੇ ਤਾਂ ਮੁਸਲਮਾਨ ਜਾਂਦੇ ਨੇ, ਤੂੰ ਕਿਉਂ ਚੱਲਿਆ? ਨਹੀਂ, ਕਿਉਂ? ਕਿਉਂਕਿ ਉਹ ਆਪਣਾ ਰੱਬ ਮੰਨ ਚੁੱਕਿਆ ਸੀ ਗੁਰੂ ਨਾਨਕ ਨੂੰ, ਆਹ ਸੀ ਨਾ ਕਾਰਨ। ਉਹ ਆਪਣਾ ਰੱਬ, ਉਹ ਆਪਣਾ ਖੁਦਾ ਗੁਰੂ ਨਾਨਕ ਮਹਾਰਾਜ ਨੂੰ ਮੰਨ ਚੁੱਕਿਆ ਸੀ। ਮੱਕੇ ਦੀ ਧਰਤੀ ਵਿੱਚ ਜਾ ਕੇ ਮੁਸਲਮਾਨਾਂ ਦੇ ਗੜ੍ਹ ਵਿੱਚ ਉਹਨਾਂ ਨੂੰ ਸੁਨੇਹਾ ਦੇਣਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰਬੱਗਤਾ ਦਾ ਗਿਆਨ ਕਰਾਉਣਾ, ਜਿੱਥੇ ਉਹ ਲੋਕਾਂ ਨੇ ਅੱਲਾ ਨੂੰ ਖੁਦਾ ਨੂੰ ਗੁੱਠ ਚ ਬੰਦ ਕੀਤਾ ਹੋਇਆ ਸੀ, ਗੁਰੂ ਨਾਨਕ ਕਹਿਣ ਲੱਗੇ ਮਰਦਾਨਿਆ ਚੱਲ ਤੇਰੀ ਲੋੜ ਹੈ, ਅੱਜ ਆਪਾਂ ਰੱਬ ਆਜ਼ਾਦ ਕਰਾਉਣਾ ਇਹਨਾਂ ਤੋਂ। ਕਿਉਂ? ਇਹ ਕਹਿੰਦੇ ਨੇ ਵੀ ਰੱਬ ਇੱਥੇ ਹੀ ਵੱਸਦਾ, ਇੱਥੇ। ਪਰ ਗੁਰਮਤ ਕੀ ਕਹਿੰਦੀ ਹੈ? ਰੱਬ ਹਰ ਜਗ੍ਹਾ ਤੇ ਹੈ, ਰੱਬ ਪਰਮਾਤਮਾ ਹਰ ਥਾਂ ਹੈ। ਉਹ ਕੀ ਕਹਿੰਦੇ ਨੇ? ਇੱਥੇ ਹੀ ਹੈ, ਮੱਕੇ ਵਿੱਚ, ਆ ਕਾਬੇ ਵਿੱਚ ਵੱਸਦਾ। ਕਹਿੰਦੇ ਇਹਨਾਂ ਨੇ ਅੱਲਾ ਨੂੰ ਖੁਦਾ ਨੂੰ ਕੈਦ ਕਰ ਲਿਆ, ਚੱਲ ਅੱਜ ਆਜ਼ਾਦ ਕਰਾਈਏ, ਤੇਰੀ ਲੋੜ ਹੈ। ਤਾਂ ਮਰਦਾਨੀ ਦੀ ਰਬਾਬ ਉੱਥੇ ਵੀ ਬੱਚੀ ਹੈ। ਇਹ ਥੋੜਾ ਕਿਹਾ ਵੀ ਮੈਂ ਤਾਂ ਮੁਸਲਮਾਨਾਂ ਦਾ ਕਾਕਾ ਬਾਬਾ ਹਾਂ, ਮੈਂ ਨਹੀਂ ਤੇਰੇ ਨਾਲ ਜਾਣਾ। ਨਹੀਂ ਨਹੀਂ, ਉੱਥੇ ਵੀ ਪਹੁੰਚ ਗਿਆ, ਉੱਥੇ ਵੀ ਪਹੁੰਚ ਗਿਆ। ਤੇ ਫਿਰ ਜਦੋਂ ਸਾਧੂਗੁਰ ਬਗਦਾਦ ਗਏ ਨਾ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਹਿੰਦੇ ਮਰਦਾਨਿਆਂ ਵੀ ਰਬਾਬ ਚੱਕ ਰਬਾਬ ਛੇੜ, ਉਹ ਬਗਦਾਦ ਦੀ ਧਰਤੀ ਤੇ ਰਾਗ ਤੇ ਪਾਬੰਦੀ ਸੀ, ਕੋਈ ਰਾਗ ਨਹੀਂ ਸੀ ਗਾ ਸਕਦਾ, ਸਾਰੇ ਹੀ ਮੁਸਲਮਾਨ ਰਹਿੰਦੇ ਸੀ, ਉੱਥੇ ਕੁਝ ਵੀ ਹੋ ਸਕਦਾ ਸੀ। ਭਾਈ ਮਰਦਾਨਾ ਬੜਾ ਦਲੇਰ ਸੀ, ਸੂਰਮਾ ਸੀ, ਉਹ ਕਿਸੇ ਤੋਂ ਨਹੀਂ ਡਰਿਆ। ਉਹਨੇ ਬਚਨ ਕਮਾਇਆ ਗੁਰੂ ਨਾਨਕ ਮਹਾਰਾਜ ਦਾ, ਬੱਜੀ ਰਬਾਬ ਤਾਂ ਉਹ ਵਕਤ ਦਸਤਗੀਰ ਪੀਰ ਆਪਣੇ ਚੇਲਿਆਂ ਨੂੰ ਲੈ ਕੇ ਕਹਿੰਦਾ ਚੱਲੋ ਚੱਲੋ, ਇਹ ਅਨਰਥ ਹੋ ਗਿਆ, ਇੱਥੇ ਰਾਗ ਗਾਤਾ, ਰਬਾਬ ਵੱਜ ਗਈ, ਕੀ ਕਰੀਏ? ਕਹਿੰਦੇ ਕਰਨਾ ਕੀ ਆ, ਪੱਥਰ ਚੁੱਕੋ ਇਹਨਾਂ ਦੇ, ਮਾਰੋ ਦੋਵਾਂ ਦੇ, ਇਹਨਾਂ ਨੂੰ ਸੰਗ ਤਰਾਸ ਕਰੋ, ਪੱਥਰ ਮਾਰੋ ਇਹਨਾਂ ਨੂੰ। ਤੇ ਭਾਈ ਗੁਰਦਾਸ ਨੇ ਕੀ ਲਿਖਿਆ ਫਿਰ? ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੁਆ ਜਹਾਨਾ। ਬਾਂਗ ਕੌਣ ਦਿੰਦਾ ਜੀ? ਕੁੱਕੜ। ਕੁਝ ਤੁਕਾਂ ਬਹੁਤ ਖੋਲਣੀਆਂ ਪੈਂਦੀਆਂ ਆਪਾਂ ਨੂੰ, ਜੇ ਕਹਿ ਕੇ ਲੰਘ ਜਾਈਏ ਗੱਲ ਪੱਲੇ ਨਹੀਂ ਪੈਣੀ। ਬਾਂਗ ਦਾ ਸੰਬੰਧ ਕੁੱਕੜ ਨਾਲ ਹੈ, ਜਿਹੜੀ ਧਰਤੀ ਤੋਂ ਆਪਾਂ ਆਇਆ ਨਾ, ਥੋੜਾ ਜਿਹਾ ਨਕਸ਼ਾ ਹੁਣ ਉਹਦਾ ਲੈ ਲਓ ਦਿਮਾਗ ਚ, ਵੀ ਜਿਹੜਾ ਕੁੱਕੜ ਹੈ ਇਹ ਬਾਂਗ ਦਿੰਦਾ, ਤੇ ਜਦੋਂ ਕੁੱਕੜ ਬਾਂਗ ਦਿੰਦਾ ਤਾਂ ਬਹੁਤ ਉੱਚੀ ਬੋਲਦਾ, ਅੰਦਰੋਂ ਤਾਣ ਲਾਉਂਦਾ ਉਹ ਪੂਰਾ। ਤੇ ਇਸੇ ਤਰ੍ਹਾਂ ਜਦੋਂ ਮੁਸਲਮਾਨ ਵੀਰ ਨਵਾਜ਼ ਪੜ੍ਹਦੇ ਨੇ, ਉਹਨਾਂ ਦਾ ਜਿਹੜਾ ਕਾਜ਼ੀ ਉਹ ਵੀ ਮਸੀਤ ਦੇ ਕੋਠੇ ਤੇ ਚੜ੍ਹ ਕੇ ਬਾਂਗ ਦਿੰਦਾ ਹੁੰਦਾ ਸੀ ਪਹਿਲਾਂ। ਉਹਦਾ ਮਤਲਬ ਇੱਕੋ ਹੀ ਹੁੰਦਾ ਸੀ ਵੀ ਨਮਾਜ਼ ਦਾ ਟਾਈਮ ਹੋ ਗਿਆ, ਹੁਣ ਨਮਾਜ਼ ਪੜ੍ਹ ਦੋ, ਦਿੱਤੀ ਬਾਂਗ ਨਿਵਾਜ਼ ਕਰ। ਜਦੋਂ ਵੀ ਉਹ ਪਰਮਾਤਮਾ ਨੂੰ ਯਾਦ ਕਰਨਾ ਨਾ, ਤਾਂ ਫਿਰ ਅੰਦਰੋਂ ਤਾਣ ਲਾਉਣਾ। ਕਿਹਾ ਨਾ ਕਬੀਰ ਸਾਹਿਬ ਨੇ, ਕਬੀਰ ਕੇਸੋ ਕੇਸੋ ਕੂਕੀ ਹੈ। ਕੂਕ ਕਦੋਂ ਪੈਂਦੀ ਹੈ ਜੀ? ਕੂਕ ਨੋਟ ਕਰਿਆ ਕਦੇ ਆਪਾਂ? ਕੂਕ ਪੈਂਦੀ ਹੈ ਜਦੋਂ ਮਨੁੱਖ ਬਹੁਤ ਜ਼ਿਆਦਾ ਦਰਦ ਵਿੱਚ ਹੋਵੇ, ਉੱਥੇ ਕੂਕ ਪੈਂਦੀ ਹੈ। ਫਿਰ ਕੂਕਦਾ ਉਹ, ਰੋਣਾ ਵੱਖਰਾ, ਪਰ ਕੂਕ ਕਿੱਥੇ ਪੈਂਦੀ ਹੈ? ਜਦੋਂ ਐਨ ਦਿਲ ਤੇ ਸੱਟ ਵੱਜੇ, ਅੰਦਰੋਂ ਬਹੁਤ ਦੁਖੀ ਹੋਵੇ, ਮਨੁੱਖ ਅੰਦਰੋਂ ਟੁੱਟ ਜੇ, ਫਿਰ ਕੂਕ ਪੈਂਦੀ ਹੈ। ਜਿਹੜਾ ਕੀਰਤਨ ਸ਼ਬਦ ਹੈ ਨਾ, ਕੀਰਤਨ, ਇਹਦਾ ਕੀ ਅਰਥ ਹੈ? ਤਨ ਦੇ ਵਿੱਚੋਂ ਕੀਰਨੇ ਪਾਉਣੇ, ਤਨ ਦੇ ਵਿੱਚੋਂ ਕੀਰਨੇ ਪਾਉਣੇ। ਤੇ ਕੀਰਨੇ ਕਦੋਂ ਪੈਂਦੇ ਨੇ? ਜਦੋਂ ਵਿਛੋੜਾ ਪੈ ਜੇ। ਵਿਛੋੜੇ ਪੈਣ ਦੀ ਕੀਰਨੇ ਪੈਂਦੇ ਆ ਨਾ। ਜਿਸ ਦਿਨ ਵਾਹਿਗੁਰੂ ਜੀ ਦਾ ਅਹਿਸਾਸ ਹੋ ਗਿਆ ਆਤੀ ਉਹ ਤੋਂ ਵਿਛੜਿਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ, ਉਸ ਦਿਨ ਕੀਰਨੇ ਪੈਣੇ ਅੰਦਰੋਂ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ, ਦਰਸ਼ਨ ਦੇਖੇ ਅਸਲੀ ਕੀਰਤਨ ਉਸ ਦਿਨ ਹੋਵੇਗਾ ਜਿਸ ਦਿਨ ਅਹਿਸਾਸ ਹੋ ਗਿਆ ਮੈਂ ਪਰਮਾਤਮਾ ਤੋਂ ਵਿਛੜਿਆ, ਮੇਰੀ ਆਤਮਾ ਭਟਕ ਰਹੀ ਹੈ। ਦਿੱਤੀ ਵਾਂਗ ਨਿਵਾਜ ਕਰ, ਭਾਵ ਕੇ ਉੱਥੇ ਬਹੁਤ ਉੱਚੀ ਕੀਰਤਨ ਹੋਇਆ, ਜਿਵੇਂ ਬਾਂਗ ਕੁੱਕੜ ਦਿੰਦਾ ਨਾ, ਜਾਂ ਮੌਲਵੀ ਬਾਂਗ ਦਿੰਦਾ, ਇਸ ਤਰ੍ਹਾਂ ਉੱਚੀ ਆਵਾਜ਼ ਵਿੱਚ ਕੀ ਕਿਹਾ, ਗੁਰਬਰ ਅਕਾਲ ਸਤਿ ਸ੍ਰੀ ਅਕਾਲ ਕਹਿ ਕੇ ਰਬਾਬ ਸ਼ੁਰੂ ਕਰਤੀ। ਆ ਗਏ ਇਕੱਠੇ ਹੋ ਕੇ, ਕਹਿੰਦੇ ਵੀ ਖਤਮ ਕਰ ਦਿਓ ਇਹਨਾਂ ਨੂੰ, ਖਤਮ ਕਰੋ। ਭਾਈ ਮਰਦਾਨਾ ਨਹੀਂ ਡਰਿਆ, ਨਾਲ ਖੜਾ ਮਹਾਰਾਜ ਦੇ, ਕਿੱਥੇ ਮੁਸਲਮਾਨਾਂ ਦੇ ਗੜ੍ਹ ਚ, ਖੁਦ ਮੁਸਲਮਾਨ ਹੈ, ਮੁਸਲਮਾਨਾਂ ਦੇ ਗੜ੍ਹ ਚ ਖੜਾ। ਤਾਂ ਉੱਥੇ ਮਹਾਰਾਜ ਨੇ ਸਮਝਾਇਆ, ਰਾਗ ਇੱਕ ਭਾਂਡਾ ਹੈ, ਭਾਂਡੇ ਦੀ ਕੋਈ ਵਰਤੋਂ ਵੀ ਕਰ ਸਕਦਾ, ਦੁਰਵਰਤੋਂ ਵੀ ਕਰ ਸਕਦਾ। ਭਾਂਡੇ ਵਿੱਚ ਕੋਈ ਅੰਮ੍ਰਿਤ ਪਾ ਕੇ ਵੀ ਪੀ ਸਕਦਾ, ਭਾਂਡੇ ਵਿੱਚ ਕੋਈ ਜ਼ਹਿਰ ਪਾ ਕੇ ਵੀ ਪੀ ਸਕਦਾ, ਭਾਂਡੇ ਦਾ ਕੋਈ ਕਸੂਰ ਨਹੀਂ। ਕਸੂਰ ਹੈ ਮਨੁੱਖ ਦੀ ਵਰਤੋਂ ਦਾ, ਉਹ ਵਰਤ ਕਿਵੇਂ ਰਿਹਾ। ਇਸ ਤਰ੍ਹਾਂ ਰਾਗ ਦੇ ਉੱਪਰ ਪ੍ਰਭੂ ਦੀ ਸਿਫਤ ਵੀ ਹੋ ਸਕਦੀ ਹੈ, ਉਹਦਾ ਗੁਣ ਵੀ ਗਾਇਆ ਜਾ ਸਕਦਾ, ਤੇ ਰਾਗ ਦੇ ਵਿੱਚ ਆ ਲੱਚਰ ਗੀਤ ਵੀ ਗਾਏ ਜਾ ਸਕਦੇ ਨੇ, ਇਹਦਾ ਵਰਤੋਂ ਦੀ ਖੜੀ ਹੈ ਨਾ ਗੱਲ। ਤਾਂ ਉੱਥੇ ਮਹਾਰਾਜ ਨੇ ਆ ਜਪਜੀ ਸਾਹਿਬ ਦੀ ਪੌੜੀ, ਪਾਤਾਲਾਂ ਪਾਤਾਲ ਲੱਖ ਆਗਾਸਾਂ, ਇਹ ਉਚਾਰੀ। ਪਰ ਭਾਈ ਮਰਦਾਨੇ ਨੇ ਫੇਰ ਨਹੀਂ ਕਿਹਾ ਵੀ ਬਾਬਾ ਸਾਡੇ ਮਤ ਵਿੱਚ ਤਾਂ 14 ਤਬਕ ਨੇ, 7 ਪਤਾਲ ਨੇ, 7 ਆਕਾਸ ਨੇ, ਤੇ ਤੂੰ ਕਹਿ ਰਿਹਾ ਵੀ ਲੱਖਾਂ ਨੇ, ਨਹੀਂ ਕਿਹਾ। ਕਿਉਂ? ਉਹਨੂੰ ਗੁਰੂ ਤੇ ਅਟੁੱਟ ਵਿਸ਼ਵਾਸ ਹੈ, ਗੁਰੂ ਨਾਨਕ ਮਹਾਰਾਜ ਦੇ। ਤੇ ਗੱਲ ਮੈਂ ਨੇੜੇ ਲਿਆਵਾਂ, ਚੌਥੀ ਉਦਾਸੀ ਦਾ ਜ਼ਿਕਰ ਹੈ। ਦੋ ਪੁੱਤਰ ਸੀ ਭਾਈ ਮਰਦਾਨੇ ਦੇ, ਇੱਕ ਭਾਈ ਰਜਾਦਾ ਤੇ ਭਾਈ ਸਜਾਦਾ। ਜਿਹੜਾ ਭਾਈ ਸਜਾਦਾ ਸੀ ਇਹ ਕਰਤਾਰਪੁਰ ਸਾਹਿਬ ਆ ਗਿਆ ਸੀ ਤੇ ਇੱਕ ਰਿਹਾ ਸੀ ਤਲਵੰਡੀ ਵਿੱਚ। ਇਹਨੇ ਵੀ ਕਾਫੀ ਸਮਾਂ ਕਰਤਾਰਪੁਰ ਸਾਹਿਬ ਕੀਰਤਨ ਕੀਤਾ, ਭਾਈ ਸਜਾਦੇ ਨੇ। ਤਾਂ ਇੱਕ ਦਿਨ ਕੀ ਹੋਇਆ, ਸੰਗਤਾਂ ਦਾ ਡਾਢਾ ਇਕੱਠ ਹੈ। ਇੱਕ ਕੱਪੜੇ ਵਿੱਚ ਲਾਸ਼ ਲਪੇਟੀ ਪਈ ਹੈ, ਉਤਸੁਕਤ ਹੈ ਸੰਗਤਾਂ ਅੰਦਰ, ਕੌਣ ਹੈ, ਕਿਹਦੀ ਲਾਸ਼ ਹੈ, ਪਤੀ ਨਹੀਂ ਲੱਗਿਆ ਕੌਣ ਚੜ੍ਹਾਈ ਕਰ ਗਿਆ। ਜਦੋਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ, ਗੁਰੂ ਨਾਨਕ ਮਹਾਰਾਜ ਆਪ ਆਏ। ਅੱਜ ਰਬਾਬ ਦਾਤੇ ਨੇ ਆਪ ਚੱਕੀ ਹੈ, ਪਹਿਲਾਂ ਰਬਾਬ ਕੀਲੇ ਕੋਲ ਹੁੰਦੀ ਸੀ, ਭਾਈ ਮਰਦਾਨੇ ਕੋਲ, ਅੱਜ ਆਪਣੇ ਪਾਵਨ ਹੱਥਾਂ ਵਿੱਚ ਲੈ ਲਈ। ਗੁਰੂ ਨਾਨਕ ਮਹਾਰਾਜ ਨੇ ਰਬਾਬ ਉਹਦੇ ਕੋਲ ਬਹਿ ਗਏ, ਮੁੱਖ ਤੋਂ ਜਦੋਂ ਕੱਪੜਾ ਚੱਕਿਆ ਪਤਾ ਲੱਗ ਗਿਆ ਤਾਂ ਭਾਈ ਮਰਦਾਨਾ, ਭਾਈ ਮਰਦਾਨਾ। ਤਾਂ ਮਹਾਰਾਜ ਕਹਿਣ ਲੱਗੇ, ਮਰਦਾਨਿਆ ਤੇਰੇ ਵਰਗੀ ਮਿੱਤਰਤਾ ਨਾ ਮੇਰੇ ਨਾਲ ਕਿਸੇ ਨੇ ਨਹੀਂ ਨਿਭਾਈ। ਜ਼ਿੰਦਗੀ ਵਿੱਚ ਬੜੀਆਂ ਭੁੱਖਾਂ ਆਪਾਂ ਰਲ ਕੇ ਕੱਟੀਆਂ ਨੇ, ਪਿਆਸ ਲੱਗੀ, ਦੁੱਖ ਝੱਲੇ, ਕਸ਼ਟ ਝੱਲੇ, ਬੜੀਆਂ ਬਲਾਵਾਂ ਟੱਕਰੀਆਂ ਆਪਾਂ ਨੂੰ, ਆਪਣਾ ਸਾਰਾ ਸਮਾਂ ਸਾਂਝਾ ਰਿਹਾ ਤਾਂ ਮੇਰਾ ਸਾਥ ਦਿੱਤਾ, ਪਰ ਅੱਜ ਤੂੰ ਚੱਲਿਆ, ਅੱਜ ਤੂੰ ਚੱਲਿਆ। ਤਾਂ ਉਹ ਵਕਤ ਮਹਾਰਾਜ ਨੇ ਨਾ ਸ਼ਬਦ ਗਾਇਆ, ਸ੍ਰੀ ਰਾਗ ਵਿੱਚ ਦਰਜ ਹੈ ਉਹ, ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ, ਢਲ ਢੁਲ ਜੋਮਣ ਹਾਰ, ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨਾ ਹੋਲਾ, ਦਿਨ ਥੋੜੜੇ ਥੱਕੇ ਪਿਆ ਪੁਰਾਣਾ ਝੋਲਾ, ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣ, ਹਾਂ ਪੀ ਵੰਜਾ ਡੁੰਮਣੀ ਰੋਵਾਂ ਚੀਨੀ ਵਾਣ। ਤੇ ਕੁਝ ਕੁ ਸਮਾਂ ਪਹਿਲਾਂ ਦੀਆਂ ਗੱਲਾਂ ਸੀ, ਇੱਕ ਦਿਨ ਮਹਾਰਾਜ ਨੇ ਕੋਲ ਬਿਠਾ ਲਿਆ ਮਰਦਾਨੇ ਨੂੰ, ਕਹਿੰਦੇ ਮਰਦਾਨਿਆ ਵੀ ਮੇਰੇ ਨਾਲ ਤੂੰ 50 ਸਾਲ ਤੋਂ ਨਾਲ ਹੀ ਰਿਹਾ, ਵੀ ਦੱਸ ਤੈਨੂੰ ਕੀ ਚਾਹੀਦਾ, ਤੈਨੂੰ ਕੀ ਚਾਹੀਦਾ, ਕਿਉਂਕਿ ਸਮਾਂ ਬਹੁਤ ਨੇੜੇ ਹੈ, ਉਹ ਸਮਾਂ ਆ ਰਿਹਾ ਜਿਹੜਾ ਸਾਰਿਆਂ ਤੇ ਆਉਂਦਾ, ਕੀ ਕਰੀਏ ਹੁਣ, ਤੇਰੇ ਕਫਨ ਤੇ ਦਫਨ ਦਾ ਪ੍ਰਬੰਧ ਕੀ ਕਰੀਏ, ਤੇਰੀ ਮੈਂ ਕੋਈ ਸਮਾਧ ਬਣਾ ਦਾ, ਤੇਰੀ ਪੂਜਾ ਕਰਾ ਦਿੰਦੇ ਆਪਾਂ। ਕਹਿੰਦਾ ਪਾਤਸ਼ਾਹ ਵੀ ਤੁਸੀਂ ਆ ਸਰੀਰ ਦੀ ਕਬਰ ਵਿੱਚੋਂ ਤਾਂ ਆਪ ਹੀ ਬਾਹਰ ਕੱਢਿਆ ਮੈਨੂੰ, ਸਰੀਰ ਦੀ ਕਬਰ ਵਿੱਚੋਂ आप ही बाहर कढ़िया जी आ मिट्टी दी कबर च मेनू पाता पत्थरां दी कबर च पाता तेरे तो वड्डा दाता कोई नहीं मिलना जेड़ा उहदे विचों मेनू कढ लवे ते तो वड्डा मेनू कोई नहीं मिलना। ता फिर वह वचन याद कर बचपन वाला कहा सी ना मैं भी अज तेनू मैं अपने घरे लैके आया एक दिन तू मेनू अपने घरे लै जी वो वचन याद कर। तो महाराज कहते हां तो भाई मरदाने ने शरीर छड़िया गुरु नानक महाराज ने उत्थे शब्द आ बेनती करके मैं समाप्ति करा जदों हसन अबदाल गुरु नानक महाराज गए भाई मरदाने लैके इत्थे एक बली रहिंदा एक अंधार दे रहन वाला सी बली इहदा ताप बहुत सी दुनिया बहुत डरदी सी पहाड़ी ते रहिंदा सी झरना चलदा सी कुदरती पर इन्हें अपना अधिकार स्थापित किया होया सी भी यह झरना यह पानी यह मेरा है यह उन्हों मिलू जिहड़ा मेरे अगे सजदा करू मैनू झुकू मैनू गुरु मनू लोग डरदे सी इतों तां भाई मरदाना कहिंदा पातशाह भी मैनू तां प्यास लगी है कहिंदे जा चढ़ जा पहाड़ी हालांकि थकावट सी शरीर विच भाई मरदाना चला गया। पुछदा बली कंधारी कौन है कहना मरासियां दा काका मरासियां दा की करदा हुन्ना रबाब बजाउना की दे नाल मेरे मालक नाल उन्हें कहा होमे मुसलमान हिंदुआं दे गुरु नाल तुरिया फिरदा तू जा तेनू पानी नहीं दे सकदा एक वार दो वार तीन वार वापस मुड़ाया जो चौथी बार कहा ना महाराज ने जा मरदाना कहना पातशाह भी मैं नहीं जाना इहदा मतलब यह नहीं भी मैं तुहाडा हुक्म नहीं मनदा इहदा मतलब यह भी नहीं मैं अक गया इहदा मतलब यह भी नहीं मैं उहतों डरदा नहीं पर मैं नहीं जाना। महाराज कहिंदे क्यों नहीं जाना पातशाह पहलां तो मैनू बोलदा सी हुण तुहाडे बारे बोलदा तुहाडे बारे वचन मैं नहीं सुन सकदा मैनू बोली जावे कोई गल नहीं पर मेरे गुरु की आलोचना गुर की निंदा सुने ना कान पर मैनू प्यास बहुत लगी है। महाराज कहिंदे होवे गुरु घर का कीर्तनिया ते होवे प्यासा ये किवें हो सकदा मरदानिया बैठ कोल चक्किया पत्थर ते उत्थे झरना बगाता महाराज ने कहिंदे चल आ जल छक दर असल वह झरना नहीं वह भाई मरदाना अज भी वग रहा उत्थे हसन अबदाल झरने के रूप में भाई मरदाना अज भी वग रहा है सदियां हो गई अज भी वह झरना उवें ही चल रहा है ते वह दस रहा है सिखा गुरु नानक नाल जुड़ के वेख कोई घाटा नहीं इत्थे मैनू भी कोई घाटा नहीं रहा तू जुड़ के वेख ये जगह ते कोई घाटा नहीं गुरु नानक दे चरणा विच सब कुछ है। उन्हें 50 साल महाराज नाल रबाब बजाई ते जिहड़ी कीर्तन दी दात सी ना महाराज ने आप दित्ती जिस दिन गुरु नानक महाराज दा आनंद कारज होया ता सतगुर तो आके लोग खुशियां ले रहे ने कोई कपड़े लैके जा रहा महता कल्याण चंद दो कोई माया लैके जा रहा कोई सुख तंदुरुस्तियां मंग रहे ने ते भाई मरदाना भी आ गया कहना पातशाह भी मेरे बारे भी सोचो कुछ वो कही जाने हो मेरा मित्र है मेरा भरा है मेरे बारे भी सोचो किसी नू कपड़े किसी नू माया किसी नू सुख तंदुरुस्तियां देतियां मेरे वास्ते की रखे है कहने तेरे वास्ते सब तो कीमती दात रखी है मैं। महाराज केड़ी कहिंदे कीर्तन कीर्तन ये तेरे वास्ते रखे है क्योंकि रब दी कीर्ति करनी कीर्तन करना यह हरेक दे वस दी गल नहीं है गुरु कृपा करे अज भी मेरे वो बचन याद आउंदा सिंह साहब ज्ञानी जसवंत सिंह जी उन्होंने एक बारी लाइव बोले सी वह कथा करते हुए कहिंदे संगत जी जिस अस्थान ते संगतां ने सानू बिठाता ना गुरु रामदास महाराज की गोद विच इत्थे बड़े बड़े राजे भी बह नहीं सकते इत्थे बड़े बड़े राजे बह नहीं सकते जिते सानू बिठाता कीर्तन की दात गुरबाणी की दात यह बहुत वड्डी दात है जी असीं इहनूं समझ के वेखीए वह कीर्तन की दात गुरु महाराज ने भाई मरदाने की झोली च पाई सो इन्नियां विचारां प्रवान करियो होइयां ब्यात भुल्लां सतगुरु जी सतगुरां दी साझी नवाजी संगत बख्शण योग भाई मरदाने दे अकाल चलाने दे संबंध विच इन्ने कु शब्द आपां ने सांझे कीते हन आओ गुरु घर दे कीर्तनीए अति सत्कार योग वीर भाई सतनाम सिंह जी हजूरी रागी गुरद्वारा श्री सीसगंज साहब गुरबाणी कीर्तन राही निहाल करनगे जी समय